ਸਤਨਾਮ ਸ੍ਰੀ ਵਾਹਿਗੁਰੂ ਜੀ। ਵੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛੜਾ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਬਾਣੀ ਮੁਖੋਂ ਉਚਾਰੀ ਐ ਹੋਏ ਰੁਸ਼ਨਾਈ, ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ ਅੰਤਰਜਾਮੀ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਫ਼ਤਾਵਾਰੀ ਦੀਵਾਨ ਦੇ ਅੰਦਰ ਦਾਸ ਤੋਂ ਪਹਿਲਾਂ ਕੀਰਤਨ ਕਥਾ ਅਤੇ ਗਿਆਨੀ ਜੀ ਪਾਸੋਂ ਤੇ ਉਹਨਾਂ ਦੇ ਸਾਥੀਆਂ ਪਾਸੋਂ ਢਾਡੀ ਵਾਰਾਂ ਦੇ ਰੂਪ ਵਿੱਚ ਸਾਡੇ ਸਿੱਖ ਇਤਿਹਾਸ ਦਾ ਇੱਕ ਵਾਕਿਆ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਕੁਝ ਸਮੇਂ ਲਈ ਗੁਰਮਤ ਵਿਚਾਰ ਕਥਾ ਦੇ ਸੰਬੰਧ ਵਿੱਚ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਗੁਰੂ ਮਹਾਰਾਜ ਵੱਲੋਂ ਆਪ ਸੰਗਤ ਦੇ ਆਸ਼ੀਰਵਾਦ ਦੁਆਰਾ ਪ੍ਰਾਪਤ ਹੋਇਆ ਹੈ। ਆਪ ਜੀ ਨੇ ਇਕਾਗਰਤਾ ਬਖਸ਼ਣੀ ਤਾਂ ਕਿ ਮੇਰਾ ਔਰ ਤੁਹਾਡਾ ਇਹ ਸਾਰਾ ਸਮਾਂ ਚੰਗੀ ਤਰ੍ਹਾਂ ਸਫਲ ਹੋ ਸਕੇ। ਕੱਲ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਸਾਲਾਨਾ ਬਰਸੀ ਦਾ ਦਿਨ ਸੀ। ਵਿਚਾਰ ਹੋਈ ਸੀ ਪ੍ਰਬੰਧਕਾਂ ਨਾਲ, ਸੈਕਟਰੀ ਸਾਹਿਬ ਨਾਲ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਅਗਲੇ ਐਤਵਾਰ ਨੂੰ ਵਿਸ਼ੇਸ਼ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਸਮਾਗਮ ਕੀਤਾ ਜਾਏਗਾ। ਔਰ ਨਾਲ ਹੀ ਉਹਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 300 ਸਾਲਾ ਗੁਰਗੱਦੀ ਦਿਵਸ ਆ ਰਿਹਾ ਹੈ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਪਮਾ ਵਿੱਚ ਜਿਹੜੀ ਕਥਾ ਦੀ ਵਿਚਾਰ ਹੈ ਇਹ ਇਸ ਐਤਵਾਰ ਤੁਰੰਤ ਕਰ ਦਿੱਤੀ ਜਾਏ। ਇਸ ਵਾਸਤੇ ਅੱਜ ਦਾ ਮਜ਼ਮੂਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਇਸ ਸਰੂਪ ਵਿੱਚ ਕਿਵੇਂ ਸਾਡੇ ਤੱਕ ਪਹੁੰਚੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਧਾਰਨ ਤੋਂ ਪਹਿਲਾਂ ਸੰਸਾਰ ਦੇ ਵਿੱਚ ਪਹਿਲਾਂ ਵੀ ਗ੍ਰੰਥ ਮੌਜੂਦ ਹਨ। ਹਰੇਕ ਧਰਮ ਦੇ ਧਰਮ ਪੁਸਤਕ ਲੋਕਾਂ ਦੇ ਪਾਸ ਆਤਮਾ ਪਰਮਾਤਮਾ ਦੀ ਵਿਦਿਆ ਮੌਜੂਦ ਸੀ। ਫਿਰ ਸਵਾਲ ਉੱਠਦਾ ਹੈ ਕਿ ਇਸ ਬਾਣੀ ਨੂੰ ਰਚਣ ਦੀ ਕੀ ਲੋੜ ਪਈ। ਗੁਰੂ ਕੇ ਪਿਆਰਿਓ, ਚਾਰ ਵੇਦ ਸਨਾਤਨ ਮਤ ਦੇ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੂੰ ਉਸ ਧਰਮ ਦੇ ਲੋਕਾਂ ਨੇ ਬ੍ਰਹਮਾ ਦੀ ਮੁੱਖ ਵਾਕ ਬਾਣੀ ਕਿਹਾ। ਇਹ ਵੀ ਅਰਜ ਕਰਦੇ ਹਾਂ ਕਿ ਦੋ ਤਰ੍ਹਾਂ ਦੇ ਵਾਕ ਹੁੰਦੇ ਨੇ, ਇੱਕ ਮੁੱਖ ਵਾਕ ਤੇ ਇੱਕ ਗੌਣ ਵਾਕ। ਮੁੱਖ ਵਾਕ ਹੁੰਦਾ ਵੀ ਜਿਸ ਤਰ੍ਹਾਂ ਉਸ ਰਹਿਬਰ ਨੇ ਮੁੱਖ ਤੋਂ ਬਚਨ ਉਚਾਰੇ ਹੋਣ, ਹੂ ਬਹੂ ਉਸੇ ਰੂਪ ਵਿੱਚ ਜਿਹੜੇ ਲਿਖੇ ਜਾਣ ਉਹਨਾਂ ਨੂੰ ਮੁੱਖ ਵਾਕ ਕਿਹਾ ਜਾਂਦਾ। ਜਿਹੜੇ ਵਾਕ ਉਚਾਰੇ ਜਾਣ ਤੇ ਉਹਨਾਂ ਨੂੰ ਉਹੋ ਹੀ ਅੱਖਰਾਂ ਦਾ ਜਾਮਾ ਨਾ ਪਹਿਨਾਇਆ ਜਾਏ, ਉਹਨਾਂ ਦਾ ਕੋਈ ਅਨੁਯਾਈ ਕੁਝ ਸਮੇਂ ਬਾਅਦ ਉਸ ਉਚਾਰੇ ਹੋਏ ਗਿਆਨ ਨੂੰ ਕਾਵਿ ਦਾ ਰੂਪ ਜਾਂ ਵਾਰਤਕ ਦਾ ਰੂਪ ਦੇ ਕੇ ਲਿਖ ਦੇਵੇ, ਉਹਨਾਂ ਬਚਨਾਂ ਨੂੰ ਗਾਉਣ ਵਾਕ ਕਿਹਾ ਜਾਂਦਾ। ਅਸਲੀਅਤ ਵਿੱਚ ਸਨਾਤਨ ਮਤ ਦੇ ਲੋਕਾਂ ਕੋਲ ਉਹਨਾਂ ਅਵਤਾਰਾਂ ਦੀ ਮੁੱਖ ਵਾਕ ਬਾਣੀ ਮੌਜੂਦ ਨਹੀਂ ਹੈ। ਚਾਰ ਵੇਦ ਕੇਵਲ ਬ੍ਰਹਮਾ ਨੇ ਚਾਰ ਵਾਕ ਉਚਾਰੇ ਸਨ, ਕੇਵਲ ਚਾਰ ਵਾਕ। ਪਹਿਲਾ ਸੀ ਅਹੰ ਬ੍ਰਹਮਸਮੀ, ਦੂਜਾ ਤਤ ਤੁਅੰਗ, ਤੀਜਾ ਤਤੰ ਮਸੀ ਤੇ ਚੌਥਾ ਪ੍ਰਗਿਆਨਮਾਨੰਦ। ਸੰਸਕ੍ਰਿਤ ਭਾਸ਼ਾ ਜਿਸ ਨੂੰ ਹਿੰਦੂ ਲੋਕ ਦੇਵ ਬਾਣੀ ਦੇਵ ਭਾਸ਼ਾ ਕਹਿੰਦੇ ਨੇ, ਉਹਨਾਂ ਦਾ ਇਹ ਮਤ ਹੈ ਕਿ ਇਹ ਦੇਵਤਿਆਂ ਦੀ ਭਾਸ਼ਾ ਹੈ। ਔਰ ਉਹ ਚਾਰੇ ਵੇਦ, ਸਿਆਮ ਵੇਦ, ਰਿਗ ਵੇਦ, ਯਜੁਰ ਵੇਦ ਤੇ ਅਥਰਵਣ ਵੇਦ ਸੰਸਕ੍ਰਿਤ ਭਾਸ਼ਾ ਵਿੱਚ ਹਨ, ਪਰ ਅਸਲ ਵਿੱਚ ਰਿਗ ਵੇਦ ਹੀ ਚੰਗੀ ਤਰ੍ਹਾਂ ਲਿਖਿਆ ਹੋਇਆ ਮਿਲਦਾ। ਔਰ ਇਹ ਵੀ ਮੈਂ ਜ਼ਿਕਰ ਕਰਦਿਆਂ ਕਿ ਕੁਝ ਲੋਕ ਇਹ ਪ੍ਰਚਾਰ ਕਰ ਦਿੰਦੇ ਨੇ ਜਾਂ ਕਈ ਗ੍ਰੰਥਾਂ ਚ ਵੀ ਐਸਾ ਬਚਨ ਲਿਖਿਆ ਮਿਲ ਜਾਂਦਾ ਕਿ ਗੁਰਬਾਣੀ ਵੇਦਾਂ ਦਾ ਸਾਰ ਹੈ, ਜੋ ਗਲਤ ਗੱਲ ਹੈ। ਵੇਦਾਂ ਦੇ ਵਿੱਚ ਆਤਮਾ ਪਰਮਾਤਮਾ ਦਾ ਗਿਆਨ ਤਾਂ ਕੁਝ ਲਿਖਿਆ ਹੈ, 1,00,000 ਸਲੋਕ ਚਾਰ ਵੇਦਾਂ ਵਿੱਚ ਲਿਖਿਆ ਹੋਇਆ, ਔਰ ਉਹਦੇ ਵਿੱਚੋਂ 80,000 ਸਲੋਕ ਕੇਵਲ ਕਰਮ ਕਾਂਡ ਦਾ ਕਥਨ ਕਰਦਾ। ਇਸੇ ਕਰਕੇ ਕਬੀਰ ਜੀ ਨੇ ਕਿਹਾ, ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਚਾਰੇ ਵੇਦ ਕਿਤੇਬ, ਚਾਰ ਮੁਸਲਮਾਨ ਧਰਮ ਦੀਆਂ ਕਿਤੇਬਾਂ ਦਾ ਜ਼ਿਕਰ ਹੈ, ਤੌਰੇਤ, ਜੰਬੂਰ, ਅੰਜੀਲ ਤੇ ਕੁਰਾਨ ਸ਼ਰੀਫ, ਤੇ ਇਸਲਾਮ ਦੇ ਚਾਰ ਗ੍ਰੰਥ ਨੇ। ਜਿਹੜਾ ਇਸਲਾਮ ਧਰਮ ਹੈ, ਇੱਕ ਪੈਗੰਬਰ ਇਬਰਾਹੀਮ ਤੋਂ ਯਹੂਦੀ, ਈਸਾਈ ਔਰ ਮੁਸਲਮਾਨ ਤਿੰਨੇ ਧਰਮ ਅਗਾਂਹ ਫੈਲੇ ਨੇ, ਬਾਅਦ ਚ ਤਿੰਨ ਬਣ ਗਏ, ਪਹਿਲਾਂ ਇਕੱਲਾ ਸੀ। ਔਰ ਇਸ ਪ੍ਰਕਾਰ ਉਹਨਾਂ ਦੀਆਂ ਚਾਰ ਕਿਤੇਬਾਂ ਨੇ। ਇਸੇ ਤਰ੍ਹਾਂ ਈਸਾਈਆਂ ਦੇ ਕੋਲ ਇੱਕ ਬਾਈਬਲ ਹੈ ਕੇਵਲ, ਉਹ ਵੀ ਮੁੱਖ ਵਾਕ ਬਾਣੀ ਨਹੀਂ ਹੈ, ਔਰ ਉਹਦੇ ਵਿੱਚ ਕਈ ਵਾਰਾਂ ਈਸਾਈਆਂ ਨੇ ਤਬਦੀਲੀ ਕੀਤੀ ਹੈ। ਰਹੋ ਵਿਚਾਰ, ਇਸੇ ਤਰ੍ਹਾਂ ਜਿਹੜੇ ਇਸਲਾਮ ਦੇ ਕੁਰਾਨ ਸ਼ਰੀਫ ਆਦਿ ਗ੍ਰੰਥ ਨੇ, ਉਹ ਵੀ ਪੈਗੰਬਰਾਂ ਤੋਂ ਬਾਅਦ ਲਿਖੇ ਗਏ ਨੇ। ਮੁੱਖ ਵਾਕ ਕੁਰਾਨ ਸ਼ਰੀਫ ਵੀ ਆਦਿ ਗ੍ਰੰਥ ਵੀ ਨਹੀਂ ਹਨ। ਔਰ ਜਿਹੜੇ ਚਾਰ ਵੇਦ ਹਨ, ਉਹਨਾਂ ਵਿੱਚ 80,000 ਸੁਰਤੀ ਜਾਂ ਸਲੋਕ ਕਰਮ ਕਾਂਡ ਦਾ ਕਥਨ ਕਰਦਾ। ਮਿਸਾਲ ਦੇ ਤੌਰ ਤੇ ਇਹੋ ਜਿਹੇ ਕਰਮ ਕਾਂਡ ਲਿਖੇ ਹੋਏ ਨੇ ਭਾਈ, ਜੇ ਜੰਗਲ ਮੈਦਾਨ ਦੀ ਕਿਰਿਆ ਜਾਓ ਤੇ ਸੂਰ ਦੇ ਹੁੱਡਾਂ ਨਾਲ ਪੁੱਟੀ ਹੋਈ ਸਵਾ ਮਣ ਮਿੱਟੀ ਦੇ ਨਾਲ ਮਲ ਮਲ ਕੇ ਜਲ ਦੇ ਨਾਲ ਇਸ਼ਨਾਨ ਕਰੋ ਤੇ ਫਿਰ ਬ੍ਰਾਹਮਣ ਸਾਹਿਬ ਸੁੱਚੇ ਹੋਣਗੇ। ਇਤਿਹਾਸਿਕ ਕਰਮ ਕਾਂਡ ਲਿਖਿਆ। ਜੇ ਉਹਨਾਂ ਨੂੰ ਪੜ੍ਹਨ ਲੱਗ ਜੇ, ਪਹਿਲਾਂ ਤਾਂ ਸੰਸਕ੍ਰਿਤ ਭਾਸ਼ਾ ਨੂੰ ਸਿੱਖਦਿਆਂ 10-12 ਸਾਲ ਲੱਗਦੇ ਨੇ, ਫਿਰ ਉਹਨੂੰ ਸਿੱਖਣ ਤੋਂ ਬਾਅਦ ਵੇਦਾਂ ਨੂੰ ਪੜ੍ਹਦਿਆਂ ਸਮਾਂ ਲੱਗਦਾ, ਫਿਰ ਉਹਦੇ ਅਰਥ ਜਾਣਦਿਆਂ ਸਮਾਂ ਲੱਗਦਾ, ਕਈ ਸਾਲ ਲੰਘ ਜਾਂਦੇ ਨੇ। ਤੇ ਉਦੋਂ ਬਾਅਦ ਜੇ ਪਤਾ ਲੱਗ ਜੇ ਸਾਰਾ ਕੁਝ ਵੀ ਕੀ ਲਿਖਿਆ ਹੋਇਆ, ਤੇ ਉਹਦੇ ਚ ਦੱਸੇ ਹੋਏ ਕਰਮ ਕਾਂਡਾਂ ਦੇ ਵਿੱਚ ਮਨੁੱਖ ਉਲਝ ਕੇ ਰਹਿ ਜਾਏਗਾ। ਆਤਮ ਪਦ ਤੱਕ ਪਹੁੰਚਣ ਲਈ ਮਨੁੱਖ ਜ਼ਿੰਦਗੀ ਦਾ ਸਮਾਂ ਬਹੁਤ ਥੋੜਾ, ਉਹਦੇ ਅਨੁਸਾਰ ਵੇਦਾਂ ਦੇ ਮੁਤਾਬਕ ਜੇ ਚੱਲੀਏ ਤਾਂ। ਇਸ ਵਾਸਤੇ ਕਬੀਰ ਜੀ ਕਹਿੰਦੇ ਨੇ ਵੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਮਤ ਖਿਆਲ ਕਰਨਾ ਕਿ ਦਾਸ ਦੂਜੇ ਧਰਮਾਂ ਦੀ ਨਿੰਦਾ ਕਰ ਰਿਹਾ, ਬਿਲਕੁਲ ਨਹੀਂ। ਸਾਰੇ ਧਰਮ ਆਪੋ ਆਪਣੇ ਥਾਂ ਤੇ ਸਤਿਕਾਰਯੋਗ ਨੇ। ਸਾਡੇ ਸਤਿਗੁਰਾਂ ਦਾ ਮਤ ਪਤਾ ਕੀ ਆ, ਜਦੋਂ ਹਜ਼ੂਰ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਦਰਬਾਰ ਚ ਸੱਦਿਆ ਕਲਗੀਧਰ ਪਾਤਸ਼ਾਹ ਨੂੰ, ਹਜ਼ੂਰ ਘੋੜੇ ਤੇ ਚੜੇ ਚੜਾਏ ਗਏ ਨੇ। ਕਿਉਂ? ਕਿ ਉਹ ਦੁਨਿਆਵੀ ਬਾਦਸ਼ਾਹ ਹੈ, ਆਪ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਵਾਰਸ ਨੇ। ਗੁਰੂ ਨਾਨਕ ਦੇ ਘਰ ਨੂੰ ਦੁਨਿਆਵੀ ਬਾਦਸ਼ਾਹ ਦੇ ਅੱਗੇ ਝੁਕਣ ਨਹੀਂ ਦੇਣਾ। ਇਸ ਖਿਆਲ ਨਾਲ ਹਜ਼ੂਰ ਘੋੜੇ ਤੇ ਚੜੇ ਚੜਾਏ ਉਹਦੇ ਦਰਬਾਰ ਚ ਗਏ ਨੇ। ਉਹਦੇ ਕਾਜ਼ੀਆਂ ਮੁਫਤੀਆਂ ਨੇ ਜਾਂਦਿਆਂ ਹਜ਼ੂਰ ਤੇ ਪ੍ਰਸ਼ਨ ਕੀਤਾ, ਭਈ ਮਜ਼ਬ ਤੁਮਾਰਾ ਖੂਬ ਕੇ ਹਮਾਰਾ ਖੂਬ। ਤੇ ਸਾਡੇ ਗੁਰਦੇਵ ਨੇ ਇਹ ਜਵਾਬ ਦਿੱਤਾ ਸੀ ਕਿ ਮਜ਼ਬ ਤਾਂ ਮਜ਼ਬ ਹੀ ਹੈ, ਪਰ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਮਜ਼ਬ ਜੋ ਤੁਹਾਨੂੰ ਰਸਤਾ ਦੱਸਦਾ ਉਸ ਰਸਤੇ ਤੇ ਚੱਲੋ, ਤੁਹਾਡੇ ਵਾਸਤੇ ਤੁਹਾਡਾ ਮਜ਼ਬ ਤੁਹਾਡਾ ਧਰਮ ਚੰਗਾ, ਸਾਡੇ ਵਾਸਤੇ ਪਰ ਸਾਡਾ ਚੰਗਾ। ਬਾਖੂਬੀ ਉੱਤਰ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਨੇ। ਇਸ ਵਾਸਤੇ ਸਾਨੂੰ ਕਿਸੇ ਦੇ ਮਤ ਦੀ ਨਿੰਦਿਆ ਕਰਨ ਦਾ ਅਧਿਕਾਰ ਨਹੀਂ ਹੈ, ਨਾ ਕਿਸੇ ਦੇ ਪੈਗੰਬਰ ਦੀ, ਨਾ ਕਿਸੇ ਅਵਤਾਰ ਦੀ, ਕਿਸੇ ਦੇ ਰਹਿਬਰ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਗੁਰੂ ਘਰ ਚ ਮਨਾ ਹੀ ਹੈ। ਪਰ ਜਿਹੜੀ ਸੱਚਾਈ ਹੈ, ਜੋ ਕੁਝ ਉਹਨਾਂ ਗ੍ਰੰਥਾਂ ਚ ਲਿਖਿਆ ਹੋਇਆ ਉਹ ਅਸੀਂ ਬਿਆਨ ਕਰ ਸਕਦੇ ਹਾਂ, ਕਿਉਂਕਿ ਲਿਖਿਆ ਹੋਇਆ ਅਟਲ ਸੱਚਾਈ ਹੈ। ਔਰ ਇਸੇ ਤਰ੍ਹਾਂ 16,000 ਵੇਦਾਂ ਦੀ ਸੁਰਤੀ ਸਾਧ ਸੰਗਤ ਜੀ ਉਹ ਖੁਸ਼ਕ ਗਿਆਨ ਕਥਨ ਕਰਦੀ ਹੈ। ਖੁਸ਼ਕ ਗਿਆਨ ਤਾਂ ਕਿਉਂਕਿ ਉਹਦੇ ਵਿੱਚ ਭਗਤੀ ਸਮਿਲਿਤ ਗਿਆਨ ਨਹੀਂ ਹੈ। ਆਤਮਾ ਪਰਮਾਤਮਾ ਬਾਰੇ ਗਿਆਨ ਹੈ, ਪਰ ਭਗਤੀ ਸਮਿਲਿਤ ਗਿਆਨ ਨਹੀਂ ਹੈ। ਇਸੇ ਤਰ੍ਹਾਂ 4,000 ਜਿਹੜਾ ਸੁਰਤੀ ਉਸਦੀ ਹੈ, ਸਲੋਕ ਹਨ, ਮਾਫ ਕਰਨਾ, 16,000 ਸੁਰਤੀ ਪੂਜਾ ਦਾ ਕਥਨ ਕਰਦੀ ਹੈ, 4,000 ਸੁਰਤੀ ਖੁਸ਼ਕ ਗਿਆਨ ਦਾ ਕਥਨ ਕਰਦੀ ਹੈ। ਨਾਮ ਦੀ ਮਹਿਮਾ ਬਹੁਤ ਘੱਟ ਵੇਦਾਂ ਵਿੱਚ, ਇੱਕ ਅੱਧੇ ਥਾਂ ਤੇ ਪਰਮਾਤਮਾ ਦੇ ਨਾਮ ਦੀ ਮਹਿਮਾ ਵੀ ਲਿਖੀ ਹੋਈ ਹੈ। ਇਸ ਵਾਸਤੇ ਭਗਤ ਜੀ ਕਹਿੰਦੇ ਨੇ, ਇੱਕ ਤਾਂ ਅਰਥ ਹੈ ਇਫਤਰਾ ਦਾ ਜੰਗਲ, ਜਿਵੇਂ ਜੰਗਲ ਵਿੱਚ ਮਨੁੱਖ ਭਟਕ ਜਾਂਦਾ, ਇਸੇ ਤਰ੍ਹਾਂ ਇਹ ਕਰਮ ਕਾਂਡ ਵਾਲੇ ਬਚਨਾਂ ਨੂੰ ਪੜ੍ਹ ਪੜ੍ਹ ਕੇ ਸੁਣ ਸੁਣ ਕੇ ਮਨੁੱਖ ਭਟਕ ਗਏ, ਭਟਕੇ ਹੋਏ ਨੇ। ਅਸਲੀਅਤ ਆ, ਇਸ ਗੱਲ ਦੀ ਉਦਾਹਰਣ ਮੈਂ ਦੇ ਦਿਆਂ ਨਾਲ ਹੀ, ਭਈ ਕਿਵੇਂ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਲੋਕ ਭਟਕ ਗਏ। ਇੱਕ ਸਵਾਮੀ ਰਾਮ ਤੀਰਥ ਹੋਇਆ, ਆ 20ਵੀਂ ਸਦੀ ਚ ਚੜ੍ਹਾਈ ਕੀਤੀ ਅਖੀਰ ਤੇ ਉਹਨੇ, ਉਹਦਾ ਨਾਮ ਸੀ ਰਾਮ ਤੀਰਥ ਦੰਡੀ ਸੰਨਿਆਸੀ। 12 ਯੋਗੀਆਂ ਦੇ ਪੰਥ ਤੇ ਸੰਨਿਆਸੀਆਂ ਦੇ 10 ਨੇ, 10 ਪੰਥਾਂ ਵਿੱਚੋਂ ਇੱਕ ਦੰਡੀ ਸੰਨਿਆਸੀ ਵੱਜਦੇ ਨੇ। ਉਹਨਾਂ ਦੇ ਵਿੱਚ ਉਹ ਸਵਾਮੀ ਰਾਮ ਤੀਰਥ ਹੋਇਆ ਜਿਹਨੇ ਸਨਾਤਨ ਮਤ ਦੇ 4 ਵੇਦ, 18 ਪੁਰਾਣ, 52 ਉਪਨਿਸ਼ਦ, 27 ਸਿਮਰਤੀਆਂ, 6 ਸ਼ਾਸਤਰ, ਸਾਰਿਆਂ ਨੂੰ ਘੋਟਾ ਲਾਇਆ ਹੋਇਆ ਸੀ, ਸਾਰੇ ਪੜ੍ਹੇ ਹੋਏ ਸਨ, ਔਰ ਮਹਾਂਭਾਰਤ ਰਮਾਇਣ ਦਾ ਵੀ ਗਿਆਨ ਸੀ। ਸਾਰੀ ਉਮਰ ਖੋਜਦਾ ਵਿਚਾਰਦਾ ਰਿਹਾ, ਪਰ ਉਹਦੇ ਮਨ ਨੂੰ ਸ਼ਾਂਤੀ ਨਾ ਆਈ, ਜੋ ਅੰਦਰ ਘਾਟ ਸੀ ਉਹ ਪੂਰੀ ਨਾ ਹੋਈ, ਰਹੱਸ ਤੇ ਆਨੰਦ ਨਾ ਪ੍ਰਾਪਤ ਹੋਇਆ। ਆਖਰ ਕੁਦਰਤੀ ਪਿਛਲੀ ਉਮਰ ਵਿੱਚ ਘੁੰਮਦਾ ਘੁਮਾਉਂਦਾ ਪੰਜਾਬ ਜਾ ਗਿਆ ਤੇ ਹਰਿਮੰਦਰ ਸਾਹਿਬ ਆਣ ਕੇ ਇੱਕ ਰਾਤ ਉਹਨੇ ਕੀਰਤਨ ਸੁਣਿਆ ਹਰਿਮੰਦਰ ਸਾਹਿਬ ਚੋਂ। ਉਹਨੇ ਫਿਰ ਕਲਮ ਚੱਕੀ ਤੇ 2 ਛੋਟੀਆਂ ਛੋਟੀਆਂ ਕਿਤਾਬਾਂ ਲਿਖੀਆਂ ਨੇ। ਇੱਕ ਕਿਤਾਬ ਦਾ ਨਾਂ ਉਹਨੇ ਰੱਖਿਆ ਹੈ ਸਰਵੋਤਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦੂਸਰੀ ਕਿਤਾਬ ਦਾ ਨਾਮ ਹੈ ਸਰਵੋਤਮ ਪੰਥ ਖਾਲਸਾ ਪੰਥ। ਉਹ ਲਿਖਦਾ ਉਹਦੇ ਵਿੱਚ, ਮੈਂ ਦੋਵੇਂ ਕਿਤਾਬਾਂ ਪੜ੍ਹੀਆਂ ਉਸਦੀਆਂ, ਉਹਨਾਂ ਚੋਂ ਲਿਖਦਾ ਹੈ ਕਿ ਸਨਾਤਨ ਮਤ ਦੇ ਲੋਕ ਅਗਰ ਜੇ ਤਾਂ ਆਪਣੇ ਧਰਮ ਪੁਸਤਕਾਂ ਦੀ ਸੋਧ ਕਰ ਲੈਣਗੇ ਫਿਰ ਤਾਂ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਨੇ। ਅਗਰ ਜੇ ਇਸੇ ਤਰ੍ਹਾਂ ਰਹੇ ਇਹ ਗ੍ਰੰਥ ਤੇ ਇਹਨਾਂ ਨੂੰ ਪੜ੍ਹਨ ਵਾਲੇ ਭਟਕਣਾ ਵਿੱਚ ਪੈਣਗੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕੇਗਾ, ਉਲਝ ਜਾਣਗੇ, ਜੰਮਣ ਮਰਨ ਦਾ ਗੇੜਾ ਨਹੀਂ ਮਿਟੇਗਾ। ਔਰ ਇਸ ਪ੍ਰਕਾਰ ਫਿਰ 33 ਕਰੋੜ ਦੇਵਤਿਆਂ ਦੀ ਪੂਜਾ, 9 ਕਰੋੜ ਦੇਵੀਆਂ ਦੀ ਪੂਜਾ, ਅਨੇਕਾਂ ਬੇੜੀਆਂ ਚ ਪੈਰ ਰੱਖਣ ਵਾਲਾ ਕਦੇ ਬੰਨੇ ਲੱਗ ਨਹੀਂ ਸਕਦਾ। ਔਰ ਨਾਲ ਉਹਨੇ ਕਿਹਾ ਕਿ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਉਚਾਰੀ ਹੈ, ਇਹ ਅੰਮ੍ਰਿਤ ਦਾ ਕੁੰਡ ਹੈ, ਇਹ ਅੰਮ੍ਰਿਤ ਦੀ ਨਦੀ ਹੈ, ਇਸ ਚੋਂ ਕੋਈ ਵੀ ਚੁੜੀਆਂ ਭਰ ਭਰ ਕੇ ਅੰਮ੍ਰਿਤ ਪੀਵੇ ਤਾਂ ਅਮਰ ਹੋਵੇਗਾ। ਔਰ ਉਸਨੇ ਦੱਸਿਆ ਕਿ ਮੈਂ ਆਪਣਾ ਇੱਕ ਚੇਲਾ ਨਾਲ ਲੈ ਕੇ ਆਇਆ ਸੀ ਸੇਵਾਦਾਰ, ਉਹਨੂੰ ਮੈਂ ਹਦਾਇਤ ਕਰ ਦਿੱਤੀ ਕਿ ਬੱਚਾ ਤੂੰ ਆਪਣੇ ਆਸ਼ਰਮ ਤੇ ਚਲਿਆ ਜਾ, ਔਰ ਆਪਣੇ ਮਨ ਚ ਤੀਬਰ ਇੱਛਾ ਪੈਦਾ ਕਰੀ ਕਿ ਮੇਰਾ ਅਗਲਾ ਜਨਮ ਕਿਸੇ ਸਿੱਖ ਦੇ ਘਰ ਵਿੱਚ ਹੋਵੇ। ਤੇ ਮੈਂ ਬੱਚਾ ਹੁਣ ਹਰਿਮੰਦਰ ਸਾਹਿਬ ਹੀ ਰਵਾਂਗਾ, ਜ਼ਿੰਦਗੀ ਜਿੰਨੀ ਮੇਰੀ ਬਾਕੀ ਆ ਇੱਥੇ ਕੀਰਤਨ ਸੁਣਦਿਆਂ ਜੀਵਨ ਗੁਜ਼ਾਰਾਂਗਾ, ਹੁਣ ਇਸ ਸਥਾਨ ਤੋਂ ਮੈਂ ਆਪ ਪਾਸੇ ਨਹੀਂ ਜਾ ਸਕਦਾ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਸਾਰੀ ਉਮਰ ਉਹਨਾਂ ਗ੍ਰੰਥਾਂ ਨੂੰ ਘੋਖਿਆ, ਪੜਤਾਲਿਆ, ਵਾਚਿਆ, ਵਿਚਾਰਿਆ, ਕਮਾਇਆ, ਦੱਸੇ ਹੋਏ ਸਾਧਨ ਕੀਤੇ ਪਰ ਗੱਲ ਨਾ ਬਣੀ। ਇਸ ਵਾਸਤੇ ਆਤਮ ਗਿਆਨ ਦੀ ਪਦਵੀ ਤੇ ਪਹੁੰਚਣ ਵਾਸਤੇ ਮਨੁੱਖ ਦੇ ਕੋਲ ਦੋ ਨੇਤਰ ਚਾਹੀਦੇ ਨੇ, ਇੱਕ ਤਾਂ ਸ਼ਰਧਾ ਮੁਕੰਮਲ ਹੋਵੇ ਤੇ ਦੂਸਰਾ ਇਹ ਗਿਆਨ ਹੋਵੇ ਕਿ ਸ਼ਰਧਾ ਰੱਖਣੀ ਕਿਸ ਤੇ ਆ, ਕਿਸ ਰਸਤੇ ਤੇ ਚੱਲਣਾ ਤੇ ਕਿਵੇਂ ਮੇਰਾ ਪਾਰ ਉਤਾਰਾ ਹੋਣਾ, ਇਹ ਵੀ ਗਿਆਨ ਹੋਵੇਗਾ ਤਾਂ ਗੱਲ ਬਣੇਗੀ। ਸਿੱਖਾਂ ਦੇ ਘਰ ਚ ਜਨਮ ਲੈਣ ਵਾਲਿਆਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ, ਸੁਣਨ, ਵਿਚਾਰਨ ਦਾ ਮੌਕਾ ਮਿਲਿਆ ਤੇ ਹੋਰ ਜਨਮਾਂ ਚ ਪੈਣ ਤੋਂ ਪਹਿਲਾਂ ਮਨੁੱਖਾ ਜਨਮ ਮਿਲ ਗਿਆ। ਜੇ ਹੋਰਨਾਂ ਮਤ ਮਤਾਂਤਰਾਂ ਦੇ ਘਰਾਂ ਲੋਕਾਂ ਦੇ ਜਨਮ ਹੁੰਦਾ ਤੇ ਖਬਰੇ ਕਈ ਜਨਮ ਉੱਧਰ ਹੀ ਭੁੱਖ ਪੜਤਾਲ ਕਰਦਿਆਂ ਲੱਗ ਜਾਂਦੇ। ਦਾਸ ਦੇ ਇਲਾਕੇ ਚ ਇੱਕ ਮਹਾਤਮਾ ਹੋਏ ਨੇ ਜਥੇਦਾਰ ਉਜਾਗਰ ਸਿੰਘ ਜੀ, ਬਹੁਤ ਕਰਨੀ ਵਾਲੇ ਗੁਰਮੁਖ ਸਨ ਔਰ ਸਧਾਰਨ ਜੇ ਆਪਣੇ ਨਗਰ ਘਰ ਚ ਰਿਹਾ ਕਰਦੇ ਸਨ, ਪਰ ਬੜੀ ਕਮਾਈ ਸੀ। ਜੋ ਬਚਨ ਉਹਨਾਂ ਦੇ ਮੁੱਖ ਤੋਂ ਹੋਇਆ ਉਹ ਕਦੇ ਨਿਸਫਲ ਨਹੀਂ ਗਿਆ, ਜੋ ਵੀ ਬਚਨ ਉਹਨਾਂ ਕੀਤਾ। ਔਰ ਉਹ ਵੀ ਇਹ ਬਚਨ ਕਿਹਾ ਕਰਦੇ ਸਨ ਭਈ ਅਨੇਕਾਂ ਮਤ ਮਤਾਂਤਰਾਂ ਚ ਰਹਿ ਕੇ ਸਾਧਨ ਕਰਕੇ ਜਿਹੜਾ ਆਵੇ ਉਹਨੂੰ ਸਿੱਖਾਂ ਦੇ ਘਰ ਜਨਮ ਮਿਲਦਾ। ਇਸ ਵਾਸਤੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਭਟਕਣਾ ਨਹੀਂ ਚਾਹੀਦਾ, ਗੁਰੂ ਕੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਆਪਣੇ ਪਾਰ ਉਤਾਰੇ ਵਾਸਤੇ। ਮਨੁੱਖਾ ਜਨਮ ਬੜਾ ਦੁਰਲੱਭ ਰਹੋ ਵਿਚਾਰ। ਇਸੇ ਤਰ੍ਹਾਂ ਸਾਧ ਸੰਗਤ ਜੀ, ਵੱਡੀ ਤੋਂ ਵੱਡੀ ਗੱਲ ਇਹ ਸਿੱਧ ਹੁੰਦੀ ਹੈ ਕਿ ਕੇਵਲ ਭਗਵਤ ਗੀਤਾ ਕ੍ਰਿਸ਼ਨ ਜੀ ਨੇ ਮੈਦਾਨੇ ਜੰਗ ਚ ਅਰਜਨ ਨੂੰ ਉਪਦੇਸ਼ ਦਿੰਦਿਆਂ ਉਚਾਰੀ ਤੇ ਕੁਝ ਵਿਦਵਾਨ ਮੰਨਦੇ ਨੇ, ਪਰ ਕੁਝ ਵਿਦਵਾਨ ਕਹਿੰਦੇ ਨੇ ਕੇਵਲ 7 ਸਲੋਕ ਉਚਾਰੇ ਸਨ, ਅਗਾਂਹ ਉਹਨਾਂ ਦੇ ਪੈਰੋਕਾਰਾਂ ਨੇ ਉਹਦਾ ਖੁਲਾਸਾ ਕੀਤਾ। ਫਿਰ ਮੈਂ ਵੀ ਜ਼ਿਕਰ ਕਰਦਿਆਂ ਜਿਹੜੀਆਂ 27 ਸਿਮਰਤੀਆਂ ਹਨ, ਜਿਹੜੀ ਮਨੂ ਸਿਮਰਤੀ ਹੈ, ਆ ਜਿੰਨੇ ਪਵਾੜੇ ਜਾਤ ਪਾਤ ਦੇ ਦੁਨੀਆਂ ਚ ਪਏ ਹੋਏ ਨੇ ਇਹ ਮਨੂ ਸਿਮਰਤੀ ਨੇ ਪਾਏ ਨੇ। ਤੁਸੀਂ ਪੜ੍ਹ ਕੇ ਵੇਖ ਸਕਦੇ ਹੋ ਉਹਦੇ ਚ ਮਨੂ ਨੇ ਲਿਖਿਆ ਹੋਇਆ ਵੀ ਜੇ ਬ੍ਰਾਹਮਣ ਸਾਹਿਬ ਨੂੰ ਥੁੱਕ ਆਵੇ ਤੇ ਸ਼ੂਦਰ ਨੂੰ ਚਾਹੀਦਾ ਆਪਣਾ ਮੂੰਹ ਉਹਦੇ ਅੱਗੇ ਅੱਡ ਦੇਵੇ ਤੇ ਬ੍ਰਾਹਮਣ ਦਾ ਥੁੱਕ ਆਪਣੇ ਮੂੰਹ ਚ ਪਵਾਵੇ। ਔਰ ਇਸੇ ਪ੍ਰਕਾਰ ਲਿਖਿਆ ਹੋਇਆ ਵੀ ਜੇ ਬ੍ਰਾਹਮਣ ਦਾ ਪਰਛਾਵਾਂ, ਸ਼ੂਦਰ ਦਾ ਪਰਛਾਵਾਂ ਬ੍ਰਾਹਮਣ ਤੇ ਪੈ ਗਏ ਤੇ ਸ਼ੂਦਰ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਕਿਉਂਕਿ ਬ੍ਰਾਹਮਣ ਸਾਹਿਬ ਭਿੜ ਦਿੱਤੇ। ਔਰ ਉਹਦੇ ਵਿੱਚ ਇਸੇ ਤਰ੍ਹਾਂ ਇਸਤਰੀ ਨੂੰ ਸ਼ੂਦਰ ਲਿਖਿਆ ਹੋਇਆ ਭਈ ਇਹ ਬੜੀ ਨਿੰਦਣ ਯੋਗ ਚੀਜ਼ ਹੈ। ਸੋ ਇਸੇ ਪ੍ਰਕਾਰ ਹੋਰ ਉਹਦੇ ਵਿੱਚ ਬਹੁਤ ਹੀ ਨੀਵੇਂ ਦਰਜੇ ਦੀਆਂ ਗੱਲਾਂ ਲਿਖੀਆਂ ਹੋਈਆਂ। ਔਰ ਵੱਡੇ ਤੋਂ ਵੱਡਾ ਗ੍ਰੰਥ ਜਿਹਨੂੰ ਹਿੰਦੂ ਬਹੁਤਾ ਸਲਾਹੁੰਦੇ ਨੇ ਰਮਾਇਣ, ਬਾਲਮੀਕੀ ਰਮਾਇਣ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ ਭਈ ਰਾਮ ਚੰਦਰ ਜੀ ਨੇ ਪ੍ਰਤੱਗਿਆ ਕੀਤੀ ਕਿ ਜਦੋਂ ਤੱਕ ਅਸੀਂ ਅਯੁੱਧਿਆ ਵਿੱਚ ਹਾਂ ਮਾਂ ਪਿਓ ਦੇ ਸਾਹਮਣੇ ਪੁੱਤ ਨਹੀਂ ਮਰੇਗਾ। ਵੇਖੋ ਉਹਨਾਂ ਦੇ ਗ੍ਰੰਥ ਜੋ ਮੈਂ ਉਦਾਹਰਣ ਦੇ ਰਿਹਾ ਭਈ ਮਾਂ ਪਿਓ ਦੇ ਸਾਹਮਣੇ ਪੁੱਤ ਨਹੀਂ ਮਰੇਗਾ। ਇੱਕ ਬ੍ਰਾਹਮਣ ਤੇ ਬ੍ਰਾਹਮਣੀ ਦਾ ਪੁੱਤ ਮਰ ਗਿਆ ਨੌਜਵਾਨ, ਉਹ ਰੋਂਦੇ ਹੋਏ ਰਾਮ ਚੰਦਰ ਜੀ ਦੇ ਕੋਲ ਆਏ, ਮਹਾਰਾਜ ਤੁਸੀਂ ਪ੍ਰਤੱਗਿਆ ਕੀਤੀ ਸਾਡਾ ਪੁੱਤ ਮਰ ਗਿਆ। ਤੇ ਰਾਮ ਜੀ ਪੁੱਛਦੇ ਆ ਵੀ ਹੋਇਆ ਕੀ, ਕਹਿਣ ਲੱਗੇ ਜੀ ਸ਼ੂਦਰ ਵੀ ਤਪ ਕਰਨ ਲੱਗ ਪਏ ਨੇ, ਇੱਕ ਸ਼ੰਭੂਕ ਨਾਂ ਦਾ ਸ਼ੂਦਰ ਖੂਹ ਵਿੱਚ ਲਟਕੇ ਤਪੱਸਿਆ ਕਰ ਰਿਹਾ, ਇਸ ਕਰਕੇ ਸਾਡਾ ਪੁੱਤ ਮਰਿਆ। ਤੇ ਰਾਮ ਚੰਦਰ ਜੀ ਨੇ ਜਾ ਕੇ ਸ਼ੰਭੂਕ ਨਾਮ ਦੇ ਸ਼ੂਦਰ ਦਾ ਜਿਹੜਾ ਤਪੱਸਿਆ ਕਰ ਰਿਹਾ ਸੀ ਉਹਦਾ ਸਿਰ ਵੱਢਿਆ ਤੇ ਫਿਰ ਬ੍ਰਾਹਮਣ ਦਾ ਪੁੱਤ ਜਿਉਂਦਾ ਕੀਤਾ। ਇਹ ਬਾਲਮੀਕੀ ਰਮਾਇਣ ਚ ਪੜ੍ਹ ਸਕਦੇ ਹੋ। ਇਸ ਵਾਸਤੇ ਇਹੋ ਜਿਹੀ ਉਣਤ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਨਹੀਂ ਮਿਲੇਗੀ। ਔਰ ਇਹ ਵਰਨ ਆਸ਼ਰਮ ਦੀਆਂ ਗੰਢਾਂ ਜਿਹੜੀਆਂ ਸਮਾਜ ਚ ਪਾਤੀਆਂ ਅੱਜ ਵੀ ਉਹਨਾਂ ਦਾ ਅਸਰ ਚੱਲਿਆ ਆ ਰਿਹਾ ਲੋਕਾਂ ਦੇ ਵਿੱਚ। ਮੈਂ ਉੱਚੀ ਜਾਤ ਦਾ, ਬ੍ਰਾਹਮਣ ਕਹਿੰਦੇ ਅਸੀਂ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਏ ਹਾਂ, ਮਨੁ ਸਿਮਰਤੀ ਲਿਖਿਆ। ਜਿਹੜੇ ਖੱਤਰੀ ਹਨ ਬਾਜੂਆਂ ਵਿੱਚੋਂ ਪੈਦਾ ਹੋਏ ਨੇ, ਜਿਹੜੇ ਵੈਸ਼ਾਉਰੂ ਸਥਾਨਾਂ ਚੋਂ ਪੱਟਾਂ ਲੱਤਾਂ ਚੋਂ ਨਿਕਲੇ ਆ, ਸ਼ੂਦਰਖ ਬ੍ਰਹਮਾ ਦੇ ਪੈਰਾਂ ਚੋਂ ਨਿਕਲੇ ਨੇ, ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ। ਇਸ ਕਰਕੇ ਮਨੁੱਖ ਉਲਝ ਜਾਏਗਾ, ਆਤਮ ਪਾਤੇ ਨਹੀਂ ਪਹੁੰਚ ਸਕੇਗਾ। ਔਰ ਇੱਕ ਮੈਂ ਉਦਾਹਰਣ ਦੇ ਦਿਆਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਸਰ ਮਹਾਰਾਜ ਵਾਲਾ ਜੰਗ ਫਤਿਹ ਹੋਣ ਤੋਂ ਬਾਅਦ ਹਜ਼ੂਰ ਸੈਰ ਨੂੰ ਨਿਕਲੇ, ਵਿਧੀ ਚੰਦ ਤੇ ਹੋਰ ਸੂਰਮੇ ਨਾਲ ਨੇ, ਕਦੇ ਜਾਓ ਪੰਜਾਬ ਚ ਤਾਂ ਫਰੀਦਕੋਟ ਜ਼ਿਲ੍ਹੇ ਚ ਇੱਕ ਲਧਾਈ ਕੇ ਨਗਰ ਹੈ, ਉਸ ਲਧਾਈ ਕੇ ਨਗਰ ਦੇ ਬਾਹਰ ਵਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੋਂ ਇਤਿਹਾਸ ਲਿਖਿਆ ਪੜ੍ਹ ਲਿਓ। ਉੱਥੇ ਇਹ ਘਟਨਾ ਵਾਪਰੀ, ਜਦੋਂ ਹਜ਼ੂਰ ਜਾ ਰਹੇ ਸਨ ਤੇ ਇੱਕ ਸੱਪ ਆਉਂਦਾ ਦਿਸਿਆ ਸਿੱਖਾਂ ਨੇ ਵੇਖਿਆ, ਤੇ ਸਿੱਖ ਕਹਿਣ ਲੱਗੇ ਮਹਾਰਾਜ ਬਿਧੀ ਚੰਦ ਜੀ ਕਹਿੰਦੇ ਸੱਚੇ ਪਾਤਸ਼ਾਹ ਸੱਪ ਆਉਂਦਾ। ਹਜ਼ੂਰ ਕਹਿਣ ਲੱਗੇ ਕੋਈ ਨੀ ਬਿਧੀ ਚੰਦਾ ਸ਼ਰਨ ਆਉਂਦਾ ਮਾਰਿਓ ਨਾ ਆਉਣ ਲੈਣ ਆ ਲੈਣ ਦੇ ਰੋਕਿਓ ਨਾ। ਹਜ਼ੂਰ ਘੋੜੇ ਤੋਂ ਉਤਰ ਖਲੋਤੇ ਸੱਪ ਗੁਰਦੇਵ ਦੇ ਚਰਨਾਂ ਤੱਕ ਪਹੁੰਚ ਗਿਆ ਤੇ ਉਸਨੇ ਆਪਣੀ ਫਨ ਹੇਠਾਂ ਵਿਛਾਤੀ ਚਰਨਾਂ ਚ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਦਾ ਜੋੜਾ ਛੁਹਾਇਆ ਉਹਦੀ ਫਨ ਤੇ, ਉਹਦਾ ਸਰੀਰ ਫਾਟ ਗਿਆ ਤੇ ਸਰੀਰ ਚ ਕਿਰਮ ਪਏ ਹੋਏ ਸਨ। ਬਿਧੀ ਚੰਦ ਜੀ ਪੁੱਛਦੇ ਨੇ ਮਹਾਰਾਜ ਇਹ ਕੌਣ ਹੈ? ਹਜ਼ੂਰ ਕਹਿੰਦੇ ਆਪਣੇ ਆਪ ਹੀ ਦੱਸੇਗਾ। ਫਿਰ ਉੱਥੇ ਲਕਸ਼ ਪ੍ਰਕਾਸ਼ ਹੋਇਆ ਪ੍ਰਕਾਸ਼, ਉਸ ਪ੍ਰਕਾਸ਼ ਦੇ ਵਿੱਚ ਬੰਦੇ ਵਰਗਾ ਸਰੂਪ ਪ੍ਰਗਟ ਹੋਇਆ ਤੇ ਉਹ ਦੱਸਦਾ ਵੀ ਮਹਾਰਾਜ ਮੈਂ ਇਸ ਇਲਾਕੇ ਦਾ ਵਿਦਵਾਨ ਬ੍ਰਾਹਮਣ ਸੀ ਤੇ ਬ੍ਰਹਮਾ ਦਾ ਜਿਹੜਾ ਮੁੱਖ ਵਾਕ ਹੈ ਨਾ ਅਹੰ ਬ੍ਰਹਮ ਅਸਮੀ, ਇਹਦਾ ਅਰਥ ਇਹ ਹੈ ਕਿ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ ਤੇ ਮਹਾਰਾਜ ਜੀ ਅਸੀਂ ਹਾਂ ਬ੍ਰਾਹਮਣ ਤੇ ਮੈਂ ਇਸ ਸਿਧਾਂਤ ਨੂੰ ਅੰਗੀਕਾਰ ਕਰ ਲਿਆ ਕਿ ਅਹੰ ਬ੍ਰਹਮ ਅਸਮੀ ਸਣ ਟੋਪੀ ਸਣ ਕੱਪੜੀ ਜੁੱਤੇ ਸਣੇ ਖੁਦਾ, ਵੀ ਅਸੀਂ ਬ੍ਰਹਮਾ ਦੇ ਮੁੱਖ ਚੋਂ ਨਿਕਲੇ ਹਾਂ ਬ੍ਰਹਮ ਰੂਪ ਹੀ ਹਾਂ, ਸਾਨੂੰ ਬੰਦਗੀ ਕਰਨ ਦੀ ਜਪ ਤਪ ਕਰਨ ਦੀ ਕੋਈ ਲੋੜ ਨਹੀਂ ਤੇ ਆਹ ਜਿਹੜੇ ਕਿਰਮ ਮੇਰੇ ਸਰੀਰ ਚ ਪਏ ਹੋਏ ਨੇ ਮੇਰੇ ਚੇਲੇ ਸਨ, ਸਾਰੇ ਪੂਜਾ ਦਾ ਧਿਆਨ ਲਿਆ ਲਿਆ ਮੈਨੂੰ ਖਵਾਇਆ ਕਰਦੇ ਸੀ, ਨਾ ਮੈਂ ਆਪ ਜਪ ਤਪ ਕੀਤਾ ਬੰਦਗੀ ਕੀਤੀ ਨਾ ਇਹਨਾਂ ਤੋਂ ਕਰਾਈ। ਮਹਾਰਾਜ ਜੀ ਇਸ ਕਰਕੇ ਦੁਨੀਆਂ ਤੋਂ ਪੂਜਾ ਕਰਾਉਣ ਕਰਕੇ ਗੁਰੂ ਸਦਾਉਣ ਕਰਕੇ ਮੈਂ ਮਰ ਕੇ ਸੱਪ ਦੀ ਜੂਨ ਚ ਪੈ ਗਿਆ, ਇਹ ਚੇਲਿਆਂ ਨੇ ਮੇਰਾ ਹੀ ਧਿਆਨ ਧਰਨਾ ਸੀ, ਇਸ ਕਰਕੇ ਕੀੜੇ ਬਣ ਗਏ ਮਹਾਰਾਜ ਮੇਰੀ ਦੇਹ ਨੂੰ ਖਾ ਰਹੇ ਆ, ਮੇਰੇ ਤੋਂ ਹਿਸਾਬ ਕਿਤਾਬ ਲੈ ਰਹੇ ਨੇ, ਤੁਹਾਡੀ ਮਿਹਰ ਦੀ ਨਜ਼ਰ ਮੇਰੇ ਤੇ ਪਈ, ਮੇਰਾ ਕੋਈ ਪੂਰਵਲਾ ਕਰਮ ਜਾਗ ਪਿਆ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਚ ਆਇਆ ਹਾਂ, ਤੁਸੀਂ ਕਿਰਪਾ ਕਰ ਰਹੇ ਹੋ, ਇਹ ਮੇਰੀ ਅਸਲੀਅਤ ਹੈ, ਇਹ ਮੇਰੀ ਕਹਾਣੀ ਹੈ। ਬਿਧੀ ਚੰਦ ਤੇ ਹੋਰ ਸਿੱਖਾਂ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿਣ ਲੱਗੇ, ਬਿਧੀ ਚੰਦਾ ਵੇਖ ਜਿਹੜੇ ਝੂਠੇ ਲੋਕ ਗੁਰੂ ਬਣ ਕੇ ਬਹਿ ਜਾਂਦੇ ਆ, ਅਹੰ ਬ੍ਰਹਮ ਅਸਮੀ, ਵੇਖੋ ਇਹ ਜਿਹੜਾ ਮੰਤਰ ਹੈ ਇਹ ਹੋਮੈ ਪੈਦਾ ਕਰਨ ਵਾਲਾ ਜ਼ਿਕਰ ਹੈ ਭਈ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਸਨ, ਉਸ ਵੇਲੇ ਚਾਰ ਭਗਤ ਲਾਹੌਰ ਤੋਂ ਚੱਲ ਕੇ ਆਏ ਸਨ, ਕਾਨਾ ਪੀਲੋ ਛੱਜੂ ਤੇ ਸ਼ਾਹ ਹੁਸੈਨ, ਇਹਨਾਂ ਵਿੱਚੋਂ ਕਾਨੇ ਨੇ ਵੀ ਇਹੋ ਸਿਧਾਂਤ ਗ੍ਰਹਿਣ ਕੀਤਾ ਹੋਇਆ ਸੀ। ਭਾਵੇਂ ਯੋਗਾ ਅਭਿਆਸੀ ਸੀ ਔਰ ਯੋਗਾ ਅਭਿਆਸ ਰਾਹੀਂ ਦਸਮ ਦੁਆਰ ਚ ਪ੍ਰਾਣ ਚੜਾ ਲੈਂਦਾ ਸੀ, ਲੰਮਾ ਸਮਾਂ ਬੈਠਾ ਰਹਿੰਦਾ ਸੀ, ਇਸ ਵਾਸਤੇ ਲੋਕ ਮੱਥੇ ਬੜੇ ਟੇਕਦੇ ਸੀ, ਰਿੱਧੀ ਸਿੱਧੀ ਉਹਦੇ ਪਾਸ ਸੀ, ਪਰ ਵੇਖੋ ਮਨ ਕਿੱਥੇ ਕਿਤੇ ਖੜਾ, ਉਹ ਵੀ ਇਹ ਮੰਤਰ ਜਪਦਾ ਸੀ ਅਹੰ ਬ੍ਰਹਮ ਅਸਮੀ। ਉਹਨੇ ਹਜ਼ੂਰ ਦੇ ਪਾਸ ਆ ਕੇ ਬੇਨਤੀ ਕੀਤੀ, ਸਾਨੂੰ ਪਤਾ ਲੱਗਾ ਵੀ ਤੁਸੀਂ ਪੂਰਵਲੇ ਸਮੇਂ ਦੇ ਭਗਤਾਂ ਦੀ ਬਾਣੀ ਲਿਖਵਾ ਰਹੇ ਹੋ, ਇੱਕ ਗ੍ਰੰਥ ਤਿਆਰ ਕਰਵਾ ਰਹੇ ਹੋ, ਤੇ ਜੇ ਮਹਾਰਾਜ ਜੀ ਤੁਸੀਂ ਪੁਰਾਣੇ ਸਮੇਂ ਦੇ ਭਗਤਾਂ ਦੀ ਬਾਣੀ ਲਿਖਵਾ ਸਕਦੇ ਹੋ ਬਿਨਾਂ ਵਿਤਕਰੇ ਤੋਂ, ਸਾਡੀ ਵੀ ਲਿਖਵਾਓ। ਹਜ਼ੂਰ ਕਹਿਣ ਲੱਗੇ ਬਿਲਕੁਲ, ਗੁਰੂ ਘਰ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਵਿਰੋਧ ਨਹੀਂ, ਔਰ ਕਿਸੇ ਮਤ ਮਤਾਂਤਰ ਨਾਲ ਸਾਡਾ ਖਿਲਾਫ ਵਰਜੀ ਨਹੀਂ ਹੈ, ਜੇ ਤੁਹਾਡੀ ਬਾਣੀ ਗੁਰੂ ਦੇ ਆਸ਼ੇ ਮੁਤਾਬਕ ਹੋਈ ਤਾਂ ਜ਼ਰੂਰ ਲਿਖਵਾਵਾਂਗੇ, ਉਚਾਰੋ ਬਾਣੀ ਬੋਲੋ। ਤਾਂ ਕਾਨੇ ਨੇ ਇਹ ਗੱਲ ਕਹੀ ਸੀ, ਉਹੀ ਰੇ ਮੈਂ ਉਹੀ ਰੇ ਸੁਰ ਨਰ ਮੁਨ ਜਨ ਜਾਂ ਕੋ ਖੋਜਤ, ਖੋਜਤ ਖੋਜ ਨਾ ਕੋਈ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਧ ਹੈ, ਸਭ ਕਰਦੇ ਜਾਂ ਕੀ ਸੇਵਾ ਰੇ, ਕਹਿ ਕਾਨਾ ਅਸਮਮ ਸਰੂਪ ਹੈ ਪਰੰਪਰ ਅਲਖ ਅਪੇਵਾ ਰੇ। ਕਹਿਣ ਲੱਗਾ ਜਿਸ ਰੱਬ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਹੋਰ ਰਿਸ਼ੀ ਮੁਨੀ ਲੱਭਦੇ ਰਹੇ, ਮੈਂ ਖੁਦ ਉਹ ਰੱਬ ਹਾਂ, ਮੈਂ ਉਹੀ ਹਾਂ। ਮਹਾਰਾਜ ਕਹਿਣ ਲੱਗੇ ਕਾਨਾ ਜੀ ਇਹ ਤੁਹਾਡੀ ਬਾਣੀ ਕਲਯੁਗ ਦੇ ਜੀਆਂ ਵਾਸਤੇ ਫਿੱਟ ਨਹੀਂ ਬੈਠਦੀ, ਯੋਗ ਨਹੀਂ ਹੈ। ਕਹਿਣ ਲੱਗਾ ਜੀ ਕਿਵੇਂ? ਹਜ਼ੂਰ ਕਹਿਣ ਲੱਗੇ ਜਿਵੇਂ ਕਿਸੇ ਮਨੁੱਖ ਨੂੰ ਗਰਮੀ ਦਾ ਰੋਗ ਹੋਵੇ, ਬਿੱਤ ਵਾਏ ਕਫ ਤੇ ਰੁਦਰ ਵਿਗਾੜ, ਇਹ ਚਾਰ ਚੀਜ਼ਾਂ ਸਰੀਰ ਚ ਵਿਗੜ ਜਾਣ ਤੇ ਰੋਗ ਪੈਦਾ ਹੁੰਦਾ, ਬਿੱਤ ਗਰਮੀ, ਵਾਏ ਕਫ ਬਲਗਮ ਤੇ ਰੁਦਰ ਵਿਗਾੜ ਖੂਨ ਚ ਕੋਈ ਖਰਾਬੀ ਪੈਦਾ ਹੋ ਜਾਵੇ। ਇਸ ਪ੍ਰਕਾਰ ਹਜ਼ੂਰ ਕਹਿਣ ਲੱਗੇ ਪਿੱਤ ਰੋਗ ਦਾ ਕੋਈ ਰੋਗੀ ਹੋਵੇ, ਗਰਮੀ ਦਾ ਰੋਗ ਹੋਵੇ ਕਿਸੇ ਨੂੰ, ਉਸ ਮਨੁੱਖ ਨੂੰ ਕੋਈ ਬੇਵਕੂਫ ਬੰਦਾ ਘਿਓ ਪਿਆ ਦੇ ਛੇਤੀ ਨਾਲ, ਉਹਦੇ ਅੰਦਰ ਗਰਮੀ ਵੱਧ ਜਾਏਗੀ ਹਟੇਗੀ ਨਹੀਂ, ਅਤੀਸਾਰ ਦਸਤ ਮਰੋੜ ਲੱਗ ਜਾਣਗੇ ਤੇ ਹੋ ਸਕਦਾ ਉਹਦੀ ਮੌਤ ਵੀ ਹੋ ਜਾਏ। ਇਸੇ ਤਰ੍ਹਾਂ ਉਸੇ ਗਰਮੀ ਦੇ ਰੋਗੀ ਨੂੰ ਕਿਸੇ ਹਕੀਮ ਕੋਲ ਖੜਿਆ ਜਾਏ, ਸਿਆਣਾ ਹਕੀਮ ਘਿਓ ਦੇ ਵਿੱਚ ਮਿਸ਼ਰੀ ਤੇ ਹੋਰ ਦਵਾਈ ਮਿਲਾ ਕੇ ਉਸ ਮਨੁੱਖ ਨੂੰ ਪਿਆਵੇਗਾ ਤੇ ਉਹਦਾ ਰੋਗ ਦੂਰ ਹਟ ਸਕਦਾ, ਦੂਰ ਹੋ ਸਕਦਾ। ਇਸ ਵਾਸਤੇ ਕਲਯੁਗ ਦੇ ਲੋਕ ਤਾਂ ਅੱਗੇ ਹੀ ਹਉਮੈ ਦੇ ਟਿੱਲੇ ਦੇ ਚੜੇ ਹੋਏ ਨੇ, ਬਿਨਾਂ ਗੁਣਾਂ ਤੋਂ ਹੰਕਾਰ ਕਰੀ ਜਾਂਦੇ ਨੇ, ਤੇ ਤੁਹਾਡੀ ਹਾ ਗੱਲ ਜੇ ਇਹਨਾਂ ਨੇ ਧਾਰਨ ਕਰ ਲਈ ਵੀ ਮੈਂ ਰੱਬ ਹਾਂ, ਮੈਂ ਰੱਬ ਹਾਂ, ਇਹ ਤਾਂ ਸਾਰੇ ਰੱਬ ਬਣ ਬਹਿਣਗੇ। ਹਉਮੈ ਨੂੰ ਮਾਣ ਨੂੰ ਉਤਾਰਨ ਵਾਲਾ ਮੰਤਰ ਕੋਈ ਉਚਾਰੋ ਬਚਨ, ਜਿਸ ਬਾਣੀ ਨਾਲ ਹੰਕਾਰ ਨਿਵਰਤ ਹੋਏ ਤੁਹਾਡੀ ਬਾਣੀ ਨਾਲ ਹੰਕਾਰ ਵੱਧ ਅਸੀਂ ਨਹੀਂ ਲਿਖਵਾ ਸਕਦੇ। ਜੇ ਵੱਧ ਘੱਟ ਬੋਲਿਆ ਸਤਿਗੁਰਾਂ ਨੂੰ, ਹਜ਼ੂਰ ਕੁਝ ਸਮਾਂ ਚੁੱਪ ਰਹੇ, ਆਖਿਰ ਕਹਿਣ ਲੱਗਾ ਤੁਹਾਡਾ ਤੁਰਕਾਂ ਦੇ ਘਰ ਸਰੀਰ ਛੁੱਟੇਗਾ, ਤਸੀਹੇ ਦੇ ਕੇ ਤੁਹਾਨੂੰ ਮਾਰਿਆ ਜਾਏਗਾ। ਹਜ਼ੂਰ ਕਹਿਣ ਲੱਗੇ ਕਾਨਿਆ, ਜੇ ਸਾਡੇ ਆਉਣ ਵਾਲੇ ਸਮੇਂ ਨੂੰ ਤੂੰ ਲਖ ਲਿਆ ਤੇ ਕੋਈ ਵੱਡੀ ਗੱਲ ਨਹੀਂ, ਜੇ ਭਵਿੱਖ ਬਾਰੇ ਜਾਣਕਾਰੀ ਨਾ ਤੈਨੂੰ ਤਾਂ ਕੋਈ ਗੱਲ ਨਹੀਂ, ਅਸੀਂ ਆਪਣਾ ਅਕੀਦਾ ਨਹੀਂ ਤਿਆਗਾਂਗੇ, ਆਪਣੇ ਆਦਰਸ਼ ਤੇ ਧਰਮ ਨੂੰ ਨਿਭਾ ਕੇ ਜਾਵਾਂਗੇ, ਔਰ ਛੇਵੇਂ ਜਾਮੇ ਸ਼ਸਤਰ ਚ ਪਕੜ ਕੇ ਅਸੀਂ ਜ਼ੁਲਮ ਦਾ ਨਾਸ ਵੀ ਕਰਾਂਗੇ, ਅਸੀਂ ਧਰਮ ਨਹੀਂ ਤਿਆਗਾਂਗੇ। ਦੱਸ ਦਿਆਂਗੇ ਦੁਨੀਆਂ ਦੇ ਲੋਕਾਂ ਨੂੰ ਕਿ ਧਰਮ ਨਾਲ ਜਿਉਂਦੇ ਬੰਦੇ, ਗਿਆਨਵਾਨ ਬੰਦੇ, ਉਹਨਾਂ ਦੇ ਅੰਦਰ ਸਬਰ ਤੇ ਸਿਦਕ ਤੇ ਸ਼ੁਕਰ ਕਿੰਨਾ ਕੁ ਹੁੰਦਾ। ਅਸੀਂ ਜ਼ਬਰ ਦਾ ਟਾਕਰਾ ਇਸ ਜਾਮੇ ਸ਼ਬਰ ਦੇ ਨਾਲ ਸ਼ੁਕਰ ਦੇ ਨਾਲ ਕਰਾਂਗੇ। ਔਰ ਇਸੇ ਪ੍ਰਕਾਰ ਫਿਰ ਜਦੋਂ ਨਾ ਹੀ ਹਟਿਆ ਤਾਂ ਹਜ਼ੂਰ ਕਹਿਣ ਲੱਗੇ ਤੂੰ ਵੀ ਅੱਜ ਲਾਹੌਰ ਵਾਪਸ ਜਿਉਂਦਾ ਨਹੀਂ ਪਹੁੰਚੇਗਾ। ਕਹਿਣ ਲੱਗਾ ਮੈਂ ਦਸਮ ਦੁਆਰ ਚ ਪ੍ਰਾਣ ਚੜਾ ਲਵਾਂਗਾ। ਹਜ਼ੂਰ ਕਹਿਣ ਲੱਗੇ ਦਸਮ ਦੁਆਰ ਦੇ ਦੁਆਲੇ ਕਿਹੜਾ ਲੋਹੇ ਦਾ ਕਿਲਾ ਕੱਢਿਆ ਹੋਇਆ, ਇਹ ਪਹਿਲਾਂ ਤੇਰਾ ਦਸਮ ਦੁਆਰ ਹੀ ਭੱਜੇਗਾ। ਇਸੇ ਤਰ੍ਹਾਂ ਹੋਇਆ ਸੀ ਜਦੋਂ ਲਾਹੌਰ ਨੂੰ ਮੁੜੇ ਸਨ ਤੇ ਹਨੇਰੀ ਚੱਲੀ ਤੇ ਘੋੜਿਆਂ ਦੀਆਂ ਅੱਖਾਂ ਘੱਟੇ ਨਾਲ ਪੂਰੀਆਂ ਗਈਆਂ, ਰਥ ਉਲਟ ਗਿਆ, ਸਿਰ ਪਰਨੇ ਕਾਨਾ ਡਿੱਗਾ ਤੇ ਰਥ ਦਾ ਪਹੀਆ ਦੇ ਸਿਰ ਦੇ ਉੱਪਰ ਦੀ ਲੰਘਿਆ। ਇਸ ਤਰ੍ਹਾਂ ਕਾਨੇ ਦੀ ਮੌਤ ਹੋਈ ਸੀ। ਇਹਨੇ ਸਤਿਗੁਰਾਂ ਦੇ ਵਿਰੁੱਧ ਬਚਨ ਬੋਲੇ ਸਨ। ਰਹੋ ਵਿਚਾਰ, ਫਿਰ ਦੂਜੇ ਜਿਹੜੇ ਸਨ ਉਹ ਕੁਝ ਘਬਰਾ ਜਾ ਗਏ। ਮਹਾਰਾਜ ਕਹਿਣ ਲੱਗੇ ਨਹੀਂ, ਅਸੀਂ ਤੁਹਾਨੂੰ ਵੀ ਹੱਕ ਦਿੰਦੇ ਹਾਂ ਬਾਣੀ ਉਚਾਰਨ ਦਾ, ਬੋਲੋ। ਪੀਲੋ ਜਿਹੜਾ ਸੀ ਉਹਨਾਂ ਨੇ ਕਿਹਾ ਸੀ ਵੀ ਪੀਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੋਏ, ਉਹਨੀ ਚਿੱਕੜ ਪਾਵ ਨਾ ਬੋੜਿਆ ਨਾ ਆਲੂਦ ਪਏ। ਜਿਹੜੇ ਜੰਮਦੇ ਮਰ ਗਏ ਕਹਿੰਦਾ ਉਹ ਚੰਗੇ। ਮਹਾਰਾਜ ਕਹਿਣ ਲੱਗੇ ਬਿਲਕੁਲ ਨਹੀਂ, ਜਨਮ ਲੈਣ ਦੇ ਸਾਰ ਕੋ ਬ੍ਰਹਮ ਗਿਆਨ ਥੋੜਾ ਹੋ ਗਿਆ ਵੀ ਉਹਨਾਂ ਦੀ ਕਲਿਆਣ ਹੋ ਗਈ। ਉਹ ਤਾਂ ਅਭਾਗੇ ਲੋਕ ਸਨ, ਪੂਰਵਲੇ ਮਾੜੇ ਕਰਮਾਂ ਕਰਕੇ ਮਨੁੱਖ ਜਨਮ ਮਿਲਦਿਆਂ ਸਾਰ ਮੌਤ ਹੋ ਗਈ। ਇਸ ਵਾਸਤੇ ਫਿਰ ਤਾਂ ਸਾਰਿਆਂ ਨੂੰ ਖੁਦਕਸ਼ੀ ਕਰਨ ਦਾ ਉਪਦੇਸ਼ ਹੋ ਜਾਏਗਾ ਭਾਈ ਜੰਮਦੇ ਬੱਚੇ ਮਾਰੀ ਜਾਓ, ਇਹ ਰੱਬ ਨੂੰ ਮਿਲ ਪੈਣਗੇ। ਇਹ ਗੱਲ ਨਹੀਂ ਹੈ। ਫਿਰ ਇਸੇ ਤਰ੍ਹਾਂ ਛੱਜੂ ਬੋਲਿਆ, ਕਹਿਣ ਲੱਗਾ ਕਾਗਦ ਸੰਧੀ ਪੁਤਲੀ ਤਉ ਨਾ ਤ੍ਰਿਆ ਨਿਹਾਰ, ਯੋ ਹੀ ਮਾਰ ਲਿਜਾ ਵਹੀ ਜਥਾ ਬਿਲੋਚਨ ਧਾੜ। ਭਾਈ ਇਸਤਰੀ ਕਾਗਦਾਂ ਦੀ ਪੁਤਲੀ, ਇਹਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਕੋਈ ਬੱਦਲ ਥੋੜਾ ਵਰਿਆ ਸੀ ਜਿੱਥੋਂ ਤੁਸੀਂ ਡਿੱਗੇ, ਤੁਸੀਂ ਵੀ ਜੰਮੇ ਹੋ ਇਸਤਰੀ ਦੀ ਕੁੱਖ ਤੋਂ। ਇਸ ਵਾਸਤੇ ਇਹ ਸਮਾਜ ਵਿੱਚ ਵਿਗਾੜ ਪੈਦਾ ਕਰਨ ਵਾਲੀ ਬਾਣੀ ਅਸੀਂ ਨਹੀਂ ਉਚਾਰ ਸਕਦੇ, ਇਹ ਗੁਰੂ ਨਾਨਕ ਸਾਹਿਬ ਦੇ ਆਸ਼ੇ ਦੇ ਉਲਟ। ਚੌਥਾ ਬੋਲਿਆ ਸੀ ਸ਼ਾਹ ਹੁਸੈਨ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਇੱਕਾ ਸਾਈਂ ਕਿਸ ਨੂੰ ਆਖ ਸੁਣਾਈ, ਕਹਿ ਹੁਸੈਨ ਫਕੀਰ ਨਿਵਾਣਾ ਸਤਿਗੁਰ ਤੋਂ ਬਲ ਬਲ ਜਾਈ। ਮਹਾਰਾਜ ਕਹਿਣ ਲੱਗੇ ਤੁਸੀਂ ਉਪਦੇਸ਼ ਦੇ ਰਹੇ ਹੋ ਭਈ ਗਿਆਨ ਪ੍ਰਾਪਤ ਕਰਕੇ ਚੁੱਪ ਕਰ ਜਾਣਾ ਚਾਹੀਦਾ, ਬੋਲਣਾ ਨਹੀਂ ਚਾਹੀਦਾ। ਜੇ ਗਿਆਨਵਾਨ ਬੰਦੇ ਚੁੱਪ ਕਰ ਜਾਣ, ਧਰਮ ਦਾ ਚੰਗਾ ਉਪਦੇਸ਼ ਦੁਨੀਆਂ ਨੂੰ ਨਾ ਸੁਣਾਉਣ, ਅਗਿਆਨੀ ਲੋਕ ਵਿਸ਼ੇ ਵਿਕਾਰ ਵਧਾਉਣ ਵਾਲੇ ਬੋਲ ਬੋਲੀ ਜਾਣ, ਤੇ ਸਮਾਜ ਦਾ ਤਾਂ ਅੱਗੇ ਹੀ ਕਲਜੂ ਦੇ ਸਮੇਂ ਚ ਬੇੜਾ ਗਰਕ ਹੋ ਰਿਹਾ, ਫਿਰ ਤਾਂ ਸਾਰਾ ਹੀ ਬੇੜਾ ਗਰਕ ਹੋ ਜਾਏਗਾ, ਡੁੱਬੀ ਜਾਣਗੇ ਲੋਕ। ਤੇ ਨਾਲੇ ਤੂੰ ਕਹਿੰਦਾ ਗਿਆਨਵਾਨ ਹੋ ਕੇ ਚੁੱਪ ਕਰ ਜਾਓ ਤੇ ਆਪ ਚੁੱਪ ਨਹੀਂ ਕਰਦਾ, ਆਪ ਕਹਿੰਦਾ ਮੇਰੀ ਬਾਣੀ ਦੁਨੀਆਂ ਨੂੰ ਸੁਣਾਓ। ਇਸ ਵਾਸਤੇ ਇਹ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਮਨ ਤਾਂ ਚੁੱਪ ਹੁੰਦਾ ਹੀ ਨਹੀਂ, ਜ਼ਬਾਨ ਮੂੰਹ ਦੀ ਚੁੱਪ ਕੀ ਕਰੇਗੀ। ਇਸ ਵਾਸਤੇ ਵੀ ਸਾਡਾ ਸਿਧਾਂਤ ਨਹੀਂ ਹੈ, ਇਹ ਸਾਡੇ ਸਿਧਾਂਤ ਨਾਲ ਮਿਲਦੀ ਜੁਲਦੀ ਤੁਹਾਡੀ ਬਾਣੀ ਨਹੀਂ, ਇਸ ਕਰਕੇ ਕੰਨੀਆਂ ਵਲੇਟ ਕੇ ਚਲੇ ਗਏ। ਮੇਰੇ ਕਹਿਣ ਤੋਂ ਮੁਰਾਦ ਕਿ ਜੋ ਸਾਡੇ ਸਤਿਗੁਰਾਂ ਨੇ ਗਿਆਨ ਬਖਸ਼ਿਆ ਹੈ, ਭਗਤੀ ਸਮਿਲਿਤ ਗਿਆਨ ਹੈ, ਔਰ ਐਨ ਪੂਰੇ ਪੂਰੇ ਪ੍ਰਕਰਣ ਨਿਭਾਏ ਗਏ ਨੇ, ਇੱਕ ਇੱਕ ਸ਼ਬਦ ਵਿੱਚ ਪੂਰਨ ਗਿਆਨ ਹੈ। ਕੋਈ ਗੁਰੂ ਕਾ ਪਿਆਰਾ, ਕੋਈ ਦੁਨੀਆਂ ਦਾ ਬੰਦਾ ਇੱਕ ਵੀ ਸ਼ਬਦ ਗੁਰੂ ਕੀ ਬਾਣੀ ਦਾ ਕਮਾ ਲਵੇ, ਕਲਿਆਣ ਹੋ ਜਾਏਗੀ। ਇਸ ਵਾਸਤੇ ਗੁਰੂ ਦੀ ਬਾਣੀ ਨੂੰ ਦੂਜੇ ਗ੍ਰੰਥਾਂ ਨਾਲ ਮਿਲਾ ਕੇ ਨਾ ਵੇਖੋ ਵੀ ਉਹਨਾਂ ਵੇਦਾਂ ਦਾ ਸਾਰ ਹੈ ਜੀ, ਭਗਵਤ ਗੀਤਾ ਦੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਇੱਕੋ ਜਿਹਾ ਜੀ, ਫਲਾਨੀ ਗੱਲ ਇਉਂ ਹੈ, ਨਹੀਂ। ਇੱਕ ਵੀ ਹਉਮੈ ਵਾਲਾ ਬਚਨ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਮਿਲੇਗਾ। ਹਉਮੈ ਨੂੰ ਮੇਟਣ ਵਾਲੇ ਬਚਨ ਹਨ ਤੇ ਭਗਤੀ ਸਮਿਲਿਤ ਬਚਨ ਹਨ। ਇਸ ਵਾਸਤੇ ਇਸ ਬਾਣੀ ਦੀ ਲੋੜ ਸੀ। ਔਰ ਦੂਸਰਾ ਭਾਖਾ ਵਿੱਚ ਹੈ, ਬੋਲ ਚਾਲ ਦੀ ਬੋਲੀ ਵਿੱਚ ਬਾਣੀ ਹੈ। ਸੰਸਕ੍ਰਿਤ ਨੂੰ ਕੁਝ ਹੀ ਲੋਕ ਪੜ੍ਹਦੇ ਸਨ, ਫਿਰ ਬ੍ਰਾਹਮਣ ਪੜ੍ਹ ਸਕਦੇ ਸੀ ਤੇ ਪੜ੍ਹਾ ਸਕਦੇ ਸੀ, ਖੱਤਰੀ ਸੁਣ ਸਕਦਾ ਸੀ, ਕਿਸੇ ਨੂੰ ਗਾਹ ਪੜ੍ਹਾ ਨਹੀਂ ਸੀ ਸਕਦਾ, ਵੈਸ਼ ਵੀ ਸੁਣ ਸਕਦਾ ਸੀ ਪਰ ਸ਼ੂਦਰ ਸੁਣ ਵੀ ਨਹੀਂ ਸੀ ਸਕਦਾ। ਜੇ ਕੋਈ ਸ਼ੂਦਰ ਰੱਬ ਦਾ ਨਾਂ ਸੁਣ ਲੈਂਦਾ ਸੀ ਤੇ ਸਿੱਕਾ ਢਾਲ ਕੇ ਉਹਦੇ ਕੰਨਾਂ ਚ ਪਾ ਕੇ ਕੰਨ ਬੰਦ ਕਰ ਦਿੱਤੇ ਜਾਂਦੇ ਸਨ। ਜੇ ਕੋਈ ਰਾਮ ਦਾ ਨਾਮ ਸ਼ੂਦਰ ਲੈ ਲੈਂਦਾ ਸੀ ਰਾਮ ਮੁਖ ਤੋਂ, ਮਨੁੱਖ ਸਿਮਰਤ ਚ ਲਿਖਿਆ ਆਪ ਉਹਦੀ ਜ਼ਬਾਨ ਕੱਟ ਦਿਓ। ਪਰ ਸਾਡੇ ਸਤਿਗੁਰਾਂ ਨੇ ਉਹਦੇ ਉਲਟ ਉਪਦੇਸ਼ ਦਿੱਤਾ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਜਿਹੜੇ ਨੇਤਰ ਸਾਧੂ ਸਤਿਗੁਰਾਂ ਦੇ ਸੰਗਤ ਦੇ ਦਰਸ਼ਨ ਨਹੀਂ ਕਰਦੇ ਉਹ ਨੇਤਰ ਬੰਦ ਕਰ ਦੇਣੇ ਯੋਗ ਹਨ। ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਗੁਰੂ ਦਾ ਸ਼ਬਦ ਨਹੀਂ ਸੁਣਦੇ ਉਹਨਾਂ ਕੰਨਾਂ ਨੂੰ ਬੰਦ ਕਰ ਦਿਓ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕਟੀਐ। ਜਿਹੜੀ ਰਸਨਾ, ਇਹ ਨੀ ਲਿਖਿਆ ਸ਼ੂਦਰ ਦੀ, ਬ੍ਰਾਹਮਣ ਦੀ, ਵੈਸ਼ ਦੀ, ਸਿੱਖ ਦੀ, ਹਿੰਦੂ ਦੀ, ਨਹੀਂ। ਜਿਹੜੀ ਵੀ ਰਸਨਾ, ਜਿਸਨੇ ਵੀ ਮਨੁੱਖ ਜਾਮਾ ਧਾਰਿਆ, ਉਹ ਰਸਨਾ ਜਵਾਨ ਜੇ ਵਾਹਿਗੁਰੂ ਦਾ ਨਾਮ ਨੀ ਜਪਦੀ ਤੇ ਰਸਨਾ ਘੱਟ ਦਿਓ। ਮੇਰੇ ਗੁਰਦੇਵ ਦਾ ਐਸਾ ਉਪਦੇਸ਼ ਆ। ਇਸ ਵਾਸਤੇ ਉਹਨਾਂ ਗ੍ਰੰਥਾਂ ਨਾਲ ਮਿਲਦਾ ਇਹ ਗਿਆਨ ਨਹੀਂ ਹੈ, ਬਹੁਤ ਉਤਕ੍ਰਿਸ਼ਟ ਗਿਆਨ ਹੈ, ਸਭ ਤੋਂ ਉੱਚਾ ਹੈ, ਬਾਣੀ ਦੇ ਬਰਾਬਰ ਕੋਈ ਗ੍ਰੰਥ ਨਹੀਂ ਪੁੱਜ ਸਕਦਾ। ਇਸ ਵਾਸਤੇ ਸਤਿਗੁਰੂ ਮਹਾਰਾਜ ਰਹਿਮਤ ਕਰਨ, ਅਸੀਂ ਬਾਣੀ ਨਾਲ ਜੁੜੇ ਰਹੀਏ। ਇਸੇ ਸੰਬੰਧ ਚ ਅਗਲੇ ਦੀਵਾਨਾਂ ਚ ਵੀ ਅਰਜ ਕਰਾਂਗਾ, ਹੋਈਆਂ ਗਲਤੀਆਂ ਸਤਿਗੁਰੂ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।